ਵਾਹਿਗੁਰੂ ਜੀ
Oh,
ਜਿਹੜਾ ਸਾਰੇ ਸਰਬੱਤ ਦਾ ਭਲਾ ਚਾਹੁੰਦਾ ਹੈ। ਜਿਤਨੇ ਕੁ ਗੁਰੂ ਪਿਆਰੇ ਸਜੇ ਬੈਠੇ ਹੋ, ਰਸਨਾ ਕਰੋ, ਪਵਿੱਤਰ ਆਖੋ ਜੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੱਕੋ ਇੱਕ ਦੁਨੀਆ 'ਤੇ ਕੌਮ ਹੈ ਸਿੱਖ ਕੌਮ, ਜਿਹਦੀ ਅਰਦਾਸ ਦਾ ਹਿੱਸਾ ਹੈ ਸਰਬੱਤ ਦਾ ਭਲਾ ਮੰਗਣਾ। ਕੌਮਾਂ ਸਾਰੀਆਂ ਹੀ ਸਤਿਕਾਰਯੋਗ ਨੇ, ਸਾਰੇ ਧਰਮ ਸਤਿਕਾਰਯੋਗ ਨੇ, ਪਰ ਕਿਸੇ ਕੌਮ ਦੇ ਪੈਗੰਬਰ ਨੇ, ਰਿਸ਼ੀ ਮੁਨੀ ਅਵਤਾਰ ਔਲੀਏ ਨੇ ਇਹੋ ਜਿਹੇ ਸਿਧਾਂਤ ਨਹੀਂ ਦਿੱਤੇ, ਇਹੋ ਜਿਹੀ ਫਿਲਾਸਫੀ ਨਹੀਂ ਦਿੱਤੀ। ਏਕਤਾ ਅਤੇ ਅਖੰਡਤਾ ਦਾ ਜਿਹੜਾ ਸੁਨੇਹਾ ਧੰਨ ਗੁਰੂ ਨਾਨਕ ਦੇ ਦਰਬਾਰ ਵਿੱਚੋਂ ਮਿਲਦਾ ਹੈ ਨਾ, ਕਿਤੇ ਉਹ ਨਹੀਂ ਮਿਲਦਾ। ਇਹ ਗੁਰੂ ਨਾਨਕ ਦਾ ਹੈ ਦਰਬਾਰ ਐਸਾ ਜਿਹੜਾ ਸਾਰੇ ਸਰਬੱਤ ਦਾ ਭਲਾ ਚਾਹੁੰਦਾ ਹੈ। ਇੱਕੋ ਗ੍ਰੰਥ ਹੈ ਗੁਰੂ ਗ੍ਰੰਥ ਸਾਂਝਾ, ਸਾਰੇ ਧਰਮਾਂ ਲਈ ਇੱਕ ਹੀ ਰਾਗ ਗਾਉਂਦਾ ਹੈ। ਪੜ੍ਹੇ ਸੁਣੇ ਜੋ ਸੀ ਝੁਕਾਏ ਇਹਨੂੰ ਮਾਣ ਤਾਣ ਬ੍ਰਹਮ ਗਿਆਨ ਪਾਉਂਦਾ ਹੈ। ਧੁਰ ਕੀ ਬਾਣੀ ਦਾ ਇਹ ਅਥਾ ਸਾਗਰ ਭਵ ਸਾਗਰ ਤੋਂ ਜਗਤ ਨੂੰ ਪਾਰ ਲਾਉਂਦਾ। ਸਾਰੇ ਗ੍ਰੰਥਾਂ ਵਿੱਚੋਂ ਸਰਵਉੱਤਮ ਗ੍ਰੰਥ ਸਤਿਗੁਰੂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮਾਂ ਦੇ ਸਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀ, ਅਤਿ ਸਤਿਕਾਰਯੋਗ ਸਨਮਾਨਯੋਗ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਕ ਕਿਰਪਾ ਹੋਰ ਕਰੋ, ਫਤਿਹ ਦੀ ਸਾਂਝ ਪਾ ਕੇ ਕੁਝ ਬਲ ਦਿਓ, ਕਿਉਂਕਿ ਗੁਰੂ ਤੋਂ ਬਾਅਦ ਦੂਸਰਾ ਦਰਜਾ ਆਪ ਸੰਗਤ ਦਾ ਹੈ। ਅਤੇ ਜਦੋਂ ਸੰਗਤ ਵੱਲੋਂ ਅਸੀਸ ਮਿਲ ਜਾਂਦੀ ਹੈ ਬੁਲਾਰੇ ਨੂੰ, ਨਾ ਕੁਝ ਵੀ ਨਾ ਪੜ੍ਹਿਆ ਹੋਵੇ ਵਿਚਾਰਿਆ ਹੋਵੇ, ਅਤੇ ਗੁਰੂ ਦੀ ਅਜ਼ਮਤ ਵਰਤਦੀ ਹੈ, ਕਿਉਂਕਿ ਗੁਰੂ ਸੰਗਤ ਵਿੱਚ ਏਡੀਆਂ ਵੱਡੀਆਂ ਬਖਸ਼ਿਸ਼ਾਂ ਕਰਦਾ ਹੈ। ਉਹਨਾਂ ਬਖਸ਼ਿਸ਼ਾਂ ਦੇ ਵਿੱਚੋਂ ਜੇ ਪ੍ਰਚਾਰਕ ਕੁਝ ਕਿਣਕਾਂ ਮਾਤਰਾ ਆਪਣੀ ਝੋਲੀ ਵਿੱਚ ਪਵਾਉਣ ਲਈ ਖੈਰ ਮੰਗਦਾ ਹੈ, ਤਾਂ ਫਿਰ ਆਪਾਂ ਨੂੰ ਚਾਹੀਦਾ ਕਿ ਉਸ ਬੁਲਾਰੇ ਦਾ ਬਲ ਵਧਾਉਣ ਵਾਸਤੇ ਜ਼ਰੂਰ ਅਸੀਸ ਦਈਏ। ਆਓ ਸਾਰੀ ਸੰਗਤ ਕਿਰਪਾ ਕਰੋ, ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪਵਿੱਤਰ ਜੀਵਨ ਵਿੱਚੋਂ ਪਰਉਪਕਾਰਤਾ ਦੀ ਗੱਲ, ਏਕਤਾ ਅਖੰਡਤਾ ਦੀ ਗੱਲ, ਭਾਈਚਾਰਕ ਸਾਂਝ ਦਾ ਸੁਨੇਹਾ, ਇਹ ਮਜ਼ਮੂਨ ਤੋਰਿਆ ਹੋਇਆ। ਉਹ ਰਾਜੇ ਜਿਹੜੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸਨ, ਜਿਨ੍ਹਾਂ ਨੂੰ ਕੋਈ ਆਸ ਨਹੀਂ ਸੀ ਵੀ ਅਸੀਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਨਿਕਲ ਸਕਦੇ ਹਾਂ, ਦੇਖੋ ਉਹਨਾਂ ਰਾਜਿਆਂ ਨਾਲ ਸਿੱਖੀ ਦਾ ਕੋਈ ਵਾਸਤਾ ਨਹੀਂ ਸੀ। ਉਹਨਾਂ ਰਾਜਿਆਂ ਨੇ ਮੁਗਲ ਹਕੂਮਤ ਦੇ ਵਿਰੁੱਧ ਵਿਦਰੋਹ ਕੀਤਾ, ਬਗਾਵਤ ਕੀਤੀ ਹੈ ਕੁਝ ਖੁਸਰੋ ਵੇਲੇ, ਕਿਉਂਕਿ ਜਹਾਂਗੀਰ ਦਾ ਪੁੱਤਰ ਖੁਸਰੋ, ਇਹਨੇ ਆਪਣੇ ਬਾਪ ਦੇ ਵਿਰੁੱਧ ਇੱਕ ਮੁਹਿੰਮ ਛੇੜੀ ਸੀ। ਜਦੋਂ ਤਖ਼ਤ ਮਿਲ ਗਿਆ ਜਹਾਂਗੀਰ ਨੂੰ ਅਤੇ ਖੁਸਰੋ ਨੇ ਬਗਾਵਤ ਕੀਤੀ ਸੀ, ਹੁਣ ਖੁਸਰੋ ਦੀ ਬਗਾਵਤ ਦਬਾਉਣ ਲਈ ਜਿੱਥੇ ਲਾਹੌਰ ਦਾ ਸੂਬੇਦਾਰ ਮੰਨਿਆ ਜਾਂਦਾ ਕੁਲੀਜ਼ ਖਾਂ, ਅਤੇ ਉਹ ਤੋਂ ਬਾਅਦ ਫਿਰ ਇੱਕ ਹੋਰ ਸੂਬੇਦਾਰ ਆਇਆ ਮੁਰਤਜ਼ਾ ਖਾਂ, ਜਿਹਨੂੰ ਸ਼ੇਖ ਅਹਿਮਦ ਸਰਹੰਦੀ ਨੇ ਆਪਣਾ ਚੇਲਾ ਬਣਾਇਆ ਸੀ। ਇਹਦਾ ਨਾਂ ਪਹਿਲਾਂ ਸ਼ੇਖ ਫਰੀਦ ਬੁਖਾਰੀ ਸੀ। ਇਹਨਾਂ ਦੀ ਜ਼ਿੰਮੇਵਾਰੀ ਦੇ ਹੇਠ ਕੁਝ ਫੌਜ ਦਿੱਤੀ ਹੈ। ਖੁਸਰੋ ਫੜਿਆ ਗਿਆ ਸੀ, ਸਜ਼ਾ ਦਿੱਤੀ ਬਾਦਸ਼ਾਹ ਜਹਾਂਗੀਰ ਨੇ, ਆਪਣੇ ਪੁੱਤਰ ਨੂੰ ਅੰਨਿਆ ਕਰ ਦਿੱਤਾ ਸੀ, ਅਤੇ ਉਹਦੇ ਸਾਥੀਆਂ ਨੂੰ ਜਿਨ੍ਹਾਂ ਨੇ ਬਗਾਵਤ ਵਿੱਚ ਹਿੱਸਾ ਲਿਆ ਸੀ ਨਾ, ਉਹਨਾਂ ਨੂੰ ਬੇਕਿਰਕ ਤਰੀਕੇ ਦੇ ਨਾਲ ਮਾਰਿਆ ਬਾਦਸ਼ਾਹ ਜਹਾਂਗੀਰ ਨੇ। ਹੁਣ ਜਿਹਨੇ ਆਪਣਿਆਂ ਦਾ ਲਿਹਾਜ਼ ਨਹੀਂ ਕੀਤਾ, ਉਹਨੇ ਰਾਜਿਆਂ ਦਾ ਕੀ ਲਿਹਾਜ਼ ਕਰਨਾ ਸੀ? ਉਹੀ ਰਾਜੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤੇ ਗਏ ਸਨ, ਜਿਨ੍ਹਾਂ ਨੇ ਉਸ ਵੇਲੇ ਥੋੜ੍ਹਾ ਜਿਹਾ ਹਿੱਸਾ ਖੁਸਰੋ ਦੀ ਬਗਾਵਤ ਵਿੱਚ ਲਿਆ। ਉਹਨਾਂ ਦੀ ਤਾਕਤ ਨੂੰ ਦਬਾਉਣ ਲਈ ਉਹਨਾਂ ਰਾਜਿਆਂ ਨੂੰ ਬੰਦੀ ਬਣਾਇਆ ਗਿਆ, ਕੈਦੀ ਬਣਾਇਆ ਗਿਆ। ਪਰ ਗੁਰੂ ਦੇ ਪਰਉਪਕਾਰ ਵੇਖੋ, ਗੁਰੂ ਹਰਗੋਬਿੰਦ ਪਾਤਸ਼ਾਹ ਜਾਣੀ ਜਾਣ ਸਨ, ਕੱਲ੍ਹ ਵੀ ਵਿਚਾਰ ਕੀਤੇ, ਦੇਖੋ ਪਤਾ ਸੀ ਇਹਨਾਂ ਹੀ ਰਾਜਿਆਂ ਵਿੱਚੋਂ ਕੁਝ ਰਾਜਿਆਂ ਨੇ ਆਉਣ ਵਾਲੇ ਸਮੇਂ ਸਿੱਖੀ ਨੂੰ ਨਾ ਸਮਝਦਿਆਂ ਹੋਇਆਂ ਸਿੱਖੀ ਦੇ ਆਗੂ ਗੁਰੂ ਭਾਵ, ਜਦੋਂ ਮੇਰੇ ਪੋਤਰੇ ਨੇ ਗੱਦੀ ਉੱਤੇ ਬਹਿਣਾ ਹੈ ਅਤੇ ਇਹਨਾਂ ਨੇ ਲੜਾਈਆਂ ਦਾ ਮੁੱਢ ਬੰਨਣਾ, ਇਹਨਾਂ ਨੇ ਫੌਜਾਂ ਲੈ ਕੇ ਚੜ੍ਹਾਈ ਕਰਨੀ ਹੈ ਸ਼੍ਰੀ ਅਨੰਦਪੁਰ ਸਾਹਿਬ, ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਸਿੱਖੀ ਨੂੰ ਨਾ ਸਮਝਦਿਆਂ ਹੋਇਆਂ ਯਤਨ ਕਰਨਾ ਹੈ ਵੀ ਇਹਨੂੰ ਖਤਮ ਕਰ ਦਿੱਤਾ ਜਾਏ। ਇਹੀ ਲੋਕ ਹੋਣਗੇ, ਪਰ ਮੇਰੇ ਪਾਤਸ਼ਾਹ ਨਿਰਭਉ ਅਤੇ ਨਿਰਵੈਰ ਨੇ। ਮੇਰੇ ਪਾਤਸ਼ਾਹ ਨੇ ਹੁਣ ਜਾਣਦਿਆਂ ਹੋਇਆਂ ਵੀ ਉਹਨਾਂ ਰਾਜਿਆਂ ਦੀ ਮਦਦ ਕੀਤੀ ਹੈ। ਮੇਰੇ ਪਾਤਸ਼ਾਹ ਕੋਈ ਤਪ ਕਰਨ ਵਾਸਤੇ ਨਹੀਂ ਸੀ ਗਏ, ਕੁਝ ਕਹਾਣੀਆਂ ਬਣੀਆਂ, ਕੋਈ ਤਪਸਥਾਨ ਨਹੀਂ ਸੀ ਗਵਾਲੀਅਰ ਦਾ ਕਿਲ੍ਹਾ, ਕੋਈ ਉੱਥੇ ਜਾ ਕੇ ਤਪ ਨਹੀਂ ਸੀ ਕਰਨਾ, ਉਹ ਵੀ ਬਾਦਸ਼ਾਹ ਜਹਾਂਗੀਰ ਵਾਸਤੇ, ਜਿਹਨੇ ਆਪਣਿਆਂ ਦਾ ਲਿਹਾਜ਼ ਨਹੀਂ ਕੀਤਾ, ਜਿਹਨੇ ਆਪਣੇ ਮਾਰੇ ਹੈ, ਤਪ ਨਹੀਂ ਸੀ ਕਰਨਾ। ਹਾਂ, ਤਪ ਸਥਾਨ ਉਦੋਂ ਬਣ ਗਿਆ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਉਦੋਂ ਫਿਰ ਤਪ ਸਥਾਨ ਬਣਿਆ। ਅੱਜ ਵੀ ਆਪਾਂ ਉਸ ਤਪ ਨੂੰ ਮੱਥਾ ਟੇਕਦੇ ਹਾਂ। ਉਹ ਗੁਰੂ ਤੇ ਜਿੱਥੋਂ ਦੀ ਲੰਘ ਗਿਆ, ਉਸ ਧਰਤੀ ਦਾ ਜ਼ਰਾ ਜ਼ਰਾ ਜਿਹੜਾ ਹੈ ਨਾ, ਐਸੇ ਰੰਗ ਵਿੱਚ ਰੰਗਿਆ ਗਿਆ ਕਿ ਆਪਾਂ ਸਿਜਦੇ ਕਰਦੇ ਹਾਂ, ਮੱਥੇ ਟੇਕਦੇ ਹਾਂ। ਜਿੱਥੋਂ ਦੀ ਗੁਰੂ ਲੰਘ ਗਿਆ, ਏਕਤਾ ਦੀ ਮਹਿਕ ਖਿਲਾਰ ਗਿਆ, ਸੁਗੰਧੀ ਖਿਲਾਰ ਗਿਆ, ਅਖੰਡਤਾ ਦੀ, ਭਾਈਚਾਰਤਾ ਦੀ, ਸਾਂਝੀਵਾਲਤਾ ਦੀ, ਸੱਚ ਜਾਣਿਓ। ਅਤੇ ਗੁਰੂ ਜੀ 27 ਮਹੀਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਰਹੇ, ਅਤੇ ਜੇ ਕਿਲ੍ਹੇ ਵਿੱਚੋਂ ਬਾਹਰ ਆਏ, ਬੇਸ਼ੱਕ ਜਹਾਂਗੀਰ ਨੇ ਰਿਹਾਈ ਦਾ ਹੁਕਮ ਕਰ ਦਿੱਤਾ ਸੀ ਵਜ਼ੀਰ ਖਾਂ ਦੇ, ਅਤੇ ਸਾਈਂ ਮੀਆਂ ਮੀਰ ਅਤੇ ਕੁਝ ਹੋਰ ਮੰਨੇ ਹੋਏ ਪੀਰਾਂ ਨੇ ਜਦੋਂ ਆਣ ਕੇ ਕਿਹਾ ਸੀ, ਤੈਨੂੰ ਜੇ ਤੂੰ ਸੁੱਖ ਚਾਹੁੰਦਾ ਹੈ, ਸੁੱਖ ਤੈਨੂੰ ਤਾਂ ਹੀ ਮਿਲੇਗਾ। ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਤੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕੀਤਾ ਹੋਇਆ, ਰਿਹਾ ਕਰ ਦੇ, ਭੁੱਲਾਂ ਬਖਸ਼ਾ ਲੈ ਚਰਨਾਂ 'ਤੇ ਡਿੱਗ ਕੇ, ਤੇਰੀਆਂ ਭੁੱਲਾਂ ਬਖਸ਼ੀਆਂ ਜਾਣਗੀਆਂ। ਜੇ ਤੂੰ ਸ਼ਰਧਾ ਪ੍ਰੇਮ ਪਿਆਰ ਦੇ ਵਿੱਚ ਆਇਆ ਹੋਇਆ ਕਿਤੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਖੁਦਾ ਦਾ ਰੂਪ ਸਮਝ ਲਏਗਾ ਨਾ, ਅਤੇ ਤੇਰੇ ਉੱਤੇ ਬਖਸ਼ਿਸ਼ਾਂ ਹੋ ਜਾਣਗੀਆਂ। ਜਹਾਂਗੀਰ ਨੂੰ ਹੁਣ ਉਹ ਪਤਾ ਲੱਗ ਗਿਆ
ਬਿਮਾਰੀ ਦਾ ਕਾਰਨ ਕੀ ਹੈ? ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਕਿਰਕ ਤਰੀਕੇ ਨਾਲ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਇਹਨੇ। ਜਾਸਾ ਹੈ ਸਿਆਸਤ ਦੀ ਸਜ਼ਾ, ਇਹ ਤੁਰਕੀ ਭਾਸ਼ਾ ਦਾ ਸ਼ਬਦ ਹੈ। ਜਾਸਾ ਇਹੋ ਜਿਹੀ ਸਜ਼ਾ ਸੀ, ਇਹ ਚੰਗੇਜ਼ ਖਾਂ ਦੀ ਦੰਡ ਨੀਤੀ ਤਿਆਰ ਕੀਤੀ ਸੀ, ਅੱਗ ਅਤੇ ਪਾਣੀ ਦੀ ਸਜ਼ਾ। ਬਈ ਬੰਦੇ ਦੇ ਸਰੀਰ ਵਿੱਚੋਂ ਇੱਕ ਤੁਬਕਾ ਲਹੂ ਦਾ ਧਰਤੀ 'ਤੇ ਨਾ ਡਿੱਗੇ ਅਤੇ ਉਹਦੀ ਮੌਤ ਹੋ ਜਾਏ, ਇਹੋ ਜਿਹੀ ਸਜ਼ਾ ਸੀ ਇਹ। ਜਾਸਾ ਇਹ ਸਿਆਸਤ ਦੇ ਅਧੀਨ ਜਿਹੜੀ ਸਜ਼ਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੁਣਾਈ ਗਈ। ਹੁਣ ਜਹਾਂਗੀਰ ਨਿਰਦੋਸ਼ ਨਹੀਂ ਹੈ, ਦੋਸ਼ੀ ਹੈ ਉਹ ਵੀ। ਸਤਿਗੁਰੂ ਵੀ ਜਾਣਦੇ ਨੇ ਵੀ ਇਹ ਦੋਸ਼ੀ ਹੈ, ਗੁਨਾਹਗਾਰ ਹੈ, ਕਿਉਂਕਿ ਵਕਤ ਦਾ ਬਾਦਸ਼ਾਹ ਹੈ। ਇਹਨੇ ਸਿੱਖੀ ਨੂੰ ਖਤਮ ਕਰਨ ਵਾਸਤੇ ਕੁਝ ਲੋਕਾਂ ਦੇ ਢਾਹੇ ਚੜ੍ਹ ਕੇ ਸਾਡੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਹੈ। ਸਜ਼ਾ ਤਾਂ ਇਹਨੂੰ ਵੀ ਮਿਲਣੀ ਹੈ, ਐਵੇਂ ਨਹੀਂ ਬੜਾ ਬੜਾ ਕੇ ਉੱਠਦਾ, ਐਵੇਂ ਨਹੀਂ ਨਜੂਮੀਆਂ ਨੂੰ ਸੱਦਦਾ ਫਿਰਦਾ, ਵੈਦਾਂ ਹਕੀਮਾਂ ਨੂੰ ਸੱਦਦਾ ਫਿਰਦਾ। ਪਰ ਦੁਨੀਆਂ ਦੇ ਵਿੱਚ ਕੋਈ ਐਸਾ ਵੈਦ ਹਕੀਮ ਨਹੀਂ ਸੀ ਹੁਣ ਜਿਹੜਾ ਦਵਾਈ ਜਹਾਂਗੀਰ ਦੀ ਬਿਮਾਰੀ ਵਾਸਤੇ ਕੋਈ ਦਿੰਦਾ ਹੋਵੇ। ਉਹ ਦਵਾਈ ਅਤੇ ਉਹ ਦਾਰੂ ਕਿੱਥੋਂ ਮਿਲਣੀ ਹੈ? ਉਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਚੋਂ ਭੁੱਲਾ ਬਖਸ਼ਾਇਆ ਹੋਇਆ ਜਹਾਂਗੀਰ ਨੂੰ ਦਵਾਈ ਮਿਲਣੀ ਸੀ। ਸੱਚ ਜਾਣਿਓ ਖਾਲਸਾ ਜੀ, ਉਸ ਵੇਲੇ ਜਦੋਂ ਰਿਹਾਈ ਦਾ ਹੁਕਮ ਕੀਤਾ, ਮੇਰੇ ਪਾਤਸ਼ਾਹ ਕਹਿੰਦੇ ਅਸੀਂ ਬੜੇ ਸੁੱਖ ਆਰਾਮ ਵਿੱਚ ਹੈ, ਕਿਉਂਕਿ ਸਾਡੇ ਕਰਕੇ ਆਹ ਦੇਖੋ ਨਾ ਜਿਹੜੇ ਚਰਨੀ ਲੱਗੇ ਹੋਏ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨੀ ਆਏ ਨੇ। ਜੋ ਸ਼ਰਨ ਆਵੇ ਤਿਸਕੰਠ ਲਾਵੇ ਬਿਰਧ ਸਵਾਮੀ ਸੰਧਾ। ਅਸੀਂ ਤਾਂ ਜਾਵਾਂਗੇ ਕਿ ਇਹਨਾਂ ਦੀ ਰਿਹਾਈ ਦਾ ਵੀ ਹੁਕਮ ਲੈ ਕੇ ਆਓ, ਨਹੀਂ ਤਾਂ ਬੜੇ ਆਨੰਦ ਵਿੱਚ ਆ। ਆਖਿਰ ਮੇਰੇ ਪਾਤਸ਼ਾਹ ਜਦੋਂ ਕਿਲ੍ਹੇ ਵਿੱਚੋਂ ਬਾਹਰ ਆਏ ਨੇ, ਜਾਮਨੀ ਜ਼ਮਾਨਤ ਚੁੱਕੀ ਹੈ ਉਹਨਾਂ ਦੀ, ਐਵੇਂ ਨਹੀਂ ਜਹਾਂਗੀਰ ਨੇ ਕਿਹਾ ਸੀ ਜਿੰਨਾ ਪੱਲਾ ਪਕੜ ਕੇ ਆ ਸਕਦੇ ਬਾਹਰ, ਹੁਣ ਜਾਮਨੀ ਚੁੱਕੀ ਗਈ ਸੀ। ਜ਼ਮਾਨਤ ਉਹਨਾਂ ਦੀ ਭਰੀ ਗਈ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਿਦਰੋਹ ਨਹੀਂ ਕਰਨਗੇ, ਇਹ ਬਗਾਵਤ ਨਹੀਂ ਕਰਨਗੇ। ਮੇਰੇ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਪਹਿਨਿਆ, ਕਿਲ੍ਹੇ ਤੋਂ ਬਾਹਰ ਆਏ। ਦੇਖੋ ਗੁਰੂ ਨਿਰਵੈਰ ਕਿਵੇਂ ਹੈ, ਜਾਣਦਿਆਂ ਹੋਇਆਂ ਵੀ ਆਉਣ ਵਾਲਾ ਸਮਾਂ ਜਿਹੜਾ ਹੈ ਵੀ ਇਹਨਾਂ ਰਾਜਿਆਂ ਨੇ ਕੀ ਕਰਤੂਤ ਕਰਨੀ ਹੈ, ਫਿਰ ਵੀ ਪਰਉਪਕਾਰ ਕਮਾਇਆ। ਹੁਣ ਤੱਕੋ ਜਰਾ ਖਾਲਸਾ ਜੀ, ਉਹ ਜਹਾਂਗੀਰ ਨਾਲ ਮੁਲਾਕਾਤ ਹੁੰਦੀ ਹੈ ਤੇ ਜਹਾਂਗੀਰ ਨੇ ਉੱਥੇ ਵੀ ਆ ਕੇ ਕਿਹਾ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਕਿ ਦੇਖੋ ਜੇ ਤੁਸੀਂ ਇਹਨਾਂ ਰਾਜਿਆਂ ਦੀ ਜਾਮਨੀ ਚੁੱਕੀ ਹੈ, ਆਉਣ ਵਾਲੇ ਸਮੇਂ ਵਿੱਚ ਇਹ ਨਾ ਹੋਵੇ ਕਿ ਇਹਨਾਂ ਵੱਲੋਂ ਕੋਈ ਬਗਾਵਤ ਹੋਵੇ, ਜੇ ਬਗਾਵਤ ਹੁੰਦੀ ਹੈ ਤਾਂ ਫਿਰ ਤੁਹਾਡੇ ਸਿਰ ਕੋਈ ਦੋਸ਼ ਦਿੱਤਾ ਜਾਏਗਾ। ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਿਹਰੇ ਨੂੰ ਜਦੋਂ ਦੇਖਿਆ ਨਾ ਜਹਾਂਗੀਰ ਨੇ, ਆਹ ਦੇਖਦਾ ਹੀ ਰਹਿ ਗਿਆ ਹੈ, ਉਹ ਜਿਹਨੂੰ ਰਾਜ ਦਾ ਨਸ਼ਾ ਸੀ, ਹਕੂਮਤ ਦਾ ਨਸ਼ਾ, ਫੌਜਾਂ ਦਾ ਨਸ਼ਾ, ਤਖਤ ਦਾ ਨਸ਼ਾ, ਸਾਰੇ ਪਾਸੇ ਨਸ਼ਾ ਹੀ ਚੜਿਆ ਹੋਇਆ ਹੰਕਾਰ ਦਾ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕੀਤੇ ਹੈ, ਕਿਉਂਕਿ ਸਾਈਂ ਮੀਆਂ ਮੀਰ ਨੇ ਇੱਕ ਜੁਗਤੀ ਦੱਸ ਦਿੱਤੀ ਸੀ, ਉਹ ਜੇ ਕਿਤੇ ਗੁਰੂ ਦੇ ਚਰਨਾਂ ਵਿੱਚ ਢਹਿ ਕੇ ਭੁੱਲਾਂ ਬਖਸ਼ਾ ਲਏਗਾ ਤੇ ਗੁਰੂ ਬਖਸ਼ਣਹਾਰ ਹੈ ਤੇ ਇਹਨੂੰ ਬਖਸ਼ ਲਏਗਾ। ਤੱਕੋ ਜਰਾ ਖਾਲਸਾ ਜੀ, ਉਹ ਜਹਾਂਗੀਰ ਨੇ ਚਰਨਾਂ ਤੇ ਢਹਿ ਕੇ ਹੁਣ ਹੰਕਾਰ ਲੈ ਗਿਆ ਨਾ, ਹੰਕਾਰ ਕਿੱਦਾਂ ਲੈ ਗਿਆ? ਸੋਚਣ ਵਾਲੀ ਗੱਲ ਹੈ ਬਈ, ਹਿੰਦੁਸਤਾਨ ਦਾ ਬਾਦਸ਼ਾਹ ਹੋਵੇ, ਚੜ੍ਹਦੀ ਜਵਾਨੀ ਵਿੱਚ ਜਿਹਨੇ ਤਖਤ ਮੱਲਿਆ ਹੋਵੇ, ਜਿਹਨੇ ਆਪਣਿਆਂ ਦਾ ਲਿਹਾਜ਼ ਨਾ ਕੀਤਾ ਹੋਵੇ, ਜਿਹਨੇ ਇੰਨੇ ਮਾਰੇ ਹੋਣ, ਗੁਰੂ ਅਰਜਨ ਦੇਵ ਮਹਾਰਾਜ ਨੂੰ ਵੀ ਸ਼ਹੀਦ ਕਰਵਾਇਆ ਹੋਵੇ, ਆਖਿਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨੀ ਕਿਵੇਂ ਟਹਿ ਗਿਆ? ਕਦੇ ਸਿੱਖਾਂ ਨੇ ਜਦੋਂ ਮੇਰੇ ਪਾਤਸ਼ਾਹ ਦੇ ਗਲੇ 'ਚ ਦੋ ਤੇਗਾਂ ਪਾਈਆਂ ਨਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ, ਤੇ ਸਿੱਖਾਂ ਨੇ ਕੁਝ ਸ਼ੰਕਾ ਕਰਦਿਆਂ ਹੋਇਆ ਕਿਹਾ ਸੀ ਵੀ ਇਹ ਦੋ ਤੇਗਾਂ ਕਿਸ ਗੱਲ ਦੀਆਂ ਪ੍ਰਤੀਕ ਨੇ, ਕਿਉਂ ਪਾਈਆਂ ਗਈਆਂ? ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਹੀ ਕਹਿ ਕੇ ਗਏ ਨੇ, ਸੰਤ ਨੂੰ ਛਪਾਈ ਹੋ ਜਾਣਾ ਚਾਹੀਦਾ, ਪੀਰੀ ਮੀਰੀ ਇਕੱਠੀਆਂ ਕੀਤੀਆਂ ਭਗਤੀ ਤੇ ਸ਼ਕਤੀ। ਤੇ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਇਹਨਾਂ ਦਾ ਸ਼ੰਕਾ ਅਸੀਂ ਨਿਵਰਤ ਕਰਦੇ ਹਾਂ, ਆਹ ਤੇਗ ਜਿਹੜੀ ਪੀਰੀ ਦੀ ਹੈ, ਦੇਖਿਓ ਆਉਣ ਵਾਲਾ ਸਮਾਂ ਐਸਾ ਹੋਣਾ, ਇਸ ਪੀਰੀ ਦੇ ਵਿੱਚ ਅਜਮਤ ਇੰਨੀ ਹੋਵੇਗੀ ਕਿ ਵੱਡੇ ਵੱਡੇ ਪੀਰਾਂ ਦੀ ਪੀਰੀ ਨੂੰ ਖਿੱਚ ਲੈਣਾ ਇਹਨੇ, ਐਵੇਂ ਨਹੀਂ ਕਿ ਅੱਜ ਹਰ ਪੀਰ ਜਗਤ ਗੁਰ ਬਾਬਾ। ਤੇ ਜਿਹੜੀ ਮੀਰੀ ਦੀ ਹੈ, ਵੱਡੇ ਵੱਡੇ ਹੁਕਮਰਾਨ ਜਿਹੜੇ ਜੇ ਕਿਤੇ ਆਕੜੇ ਹੋਏ ਰਾਜ ਦੇ ਨਸ਼ੇ ਵਿੱਚ, ਹਕੂਮਤ ਦੇ ਨਸ਼ੇ ਵਿੱਚ, ਫੌਜਾਂ ਤਖਤ ਦੇ ਨਸ਼ੇ ਵਿੱਚ ਸਾਹਮਣੇ ਆਉਣਗੇ, ਐਸੀ ਅਜ਼ਮਤ ਵਰਤੇਗੀ ਇਸ ਮੀਰੀ ਦੀ ਤੇਗ ਦੀ। ਇਹ ਮੀਰੀ ਦੀ ਤੇਗ ਤਾਂ ਪੈਣੀ ਹੁਣ ਇਕੱਠੀਆਂ ਹੈ, ਅਸੀਂ ਮੀਰੀ ਨਾਲ ਵੱਡਿਆਂ ਵੱਡੇ ਹੁਕਮਰਾਨਾਂ ਦੀ ਮੀਰੀ ਨੂੰ ਵੀ ਖਿੱਚ ਲੈਣਾ। ਖਿੱਚ ਲਿਆ ਨਾ ਮੀਰੀ ਨੂੰ, ਚਰਨਾਂ 'ਤੇ ਟਹਿ ਗਿਆ, ਜਿਹਨੂੰ ਰਾਜ ਹਕੂਮਤ ਦਾ ਨਸ਼ਾ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਤੇ ਟਹਿ ਕੇ ਜਹਾਂਗੀਰ ਕੀ ਕਹਿ ਰਿਹਾ ਹੈ, ਉਹ ਸਮੇਂ ਦਾ ਹਾਲ ਗੁਰੂ ਪਾਤਸ਼ਾਹ ਵੇਲੇ 'ਤੇ ਜੋ ਵਾਪਰਿਆ ਹੋਵੇਗਾ ਮੇਰੇ ਸਤਿਗੁਰੂ ਆਪ ਜਾਣਦੇ ਨੇ, ਪਰ ਇਤਿਹਾਸ ਦੇ ਮੁਤਾਬਕ ਸ਼ਹਿਰ ਦੇ ਕੁਝ ਖਿਆਲ ਹੁੰਦੇ ਨੇ। ਇਤਿਹਾਸ ਨੂੰ ਵਾਚਦਿਆਂ ਹੋਇਆਂ ਤਰਜਮਾਨੀ ਕੀਤਾ ਗਿਆ ਹੈ, ਤਰਜਮਾਨੀ ਕਰ ਰਹੇ ਨੇ ਬੂਟਾ ਸਿੰਘ, ਸੁਖਚੈਨ ਸਿੰਘ ਅਤੇ ਜਗਜੀਤ ਸਿੰਘ, ਕਿ ਵਕਤ ਦਾ ਬਾਦਸ਼ਾਹ ਜਹਾਂਗੀਰ ਕਦੇ ਜਨੂਨ ਵਿੱਚ ਤਵੱਸਬ ਵਿੱਚ ਆਇਆ ਹੋਇਆ, ਸਿੱਖੀ ਤੋਂ ਖਤਰਾ ਜਾਣਦਿਆਂ ਹੋਇਆ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਕੈਦ ਕਰਦਾ ਹੈ, ਫਿਰ ਰਿਹਾਈ ਦਾ ਹੁਕਮ ਦਿੰਦਾ ਹੈ, ਅਤੇ ਅੱਜ ਗੁਰੂ ਨਾਲ ਮੁਲਾਕਾਤ ਹੋਈ ਹੈ ਅਤੇ ਚਰਨਾਂ 'ਤੇ ਢਹਿ ਕੇ ਕਿਵੇਂ ਭੁੱਲਾਂ ਬਖਸ਼ਾ ਰਿਹਾ।
ਸੀਸ ਝੁਕਾਵਾ
ਕਦੇ ਸਿੱਖੀ ਦੀ ਚੜ੍ਹਤ ਤੋਂ ਘਬਰਾਇਆ ਹੋਇਆ ਜਹਾਂਗੀਰ ਕੁਲੀਜ ਖਾਂ ਵਰਗਿਆਂ ਨੂੰ ਤੇ ਮੁਰਤਜ਼ਾ ਖਾਂ ਵਰਗਿਆਂ ਨੂੰ ਕਹਿੰਦਾ ਹੈ ਕਿ ਸਿੱਖੀ ਨੂੰ ਵਧਾਉਣ ਵਾਲਾ ਜਿਹੜਾ ਇਹਨਾਂ ਦਾ ਪ੍ਰਚਾਰਕ ਆਗੂ ਹੈ ਉਹਨੂੰ ਗ੍ਰਿਫਤਾਰ ਕੀਤਾ ਜਾਏ, ਮੇਰੇ ਪੇਸ਼ ਕੀਤਾ ਜਾਏ। ਉਹੀ ਜਹਾਂਗੀਰ ਹੈ ਜਿਹਨੂੰ ਸਮਝ ਵਿੱਚ ਆਈ ਗੱਲ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਖੁਦਾ ਰੂਪ ਨੇ ਵੋ ਸੰਤੋਂ ਕੇ ਲੀਏ ਬਕਾ ਲੈ ਕੇ ਆਇਆ, ਵੋ ਦੁਸ਼ਟੋਂ ਕੇ ਲੀਏ ਕਜ਼ਾ ਲੈ ਕੇ ਆਇਆ, ਭਗਤੀ ਕੋ ਮਹਿਫੂਜ਼ ਰੱਖਣੇ ਕੇ ਲੀਏ ਵੋ ਪੱਥਰ ਪੇ ਘਿਸ ਕੇ ਹਿਨਾ ਲੈ ਕੇ ਆਇਆ, ਵੋ ਜਨਤਾ ਕਾ ਦਿਲ ਮੇਂ ਦਰਦ ਲੈ ਕੇ ਆਇਆ, ਉਸ ਦਰਦ ਕੀ ਵੋ ਦੁਆ ਲੈ ਕੇ ਆਇਆ, ਜੁਕ ਜੋ ਸਤਿਕਾਰ ਸੇ ਸੁਣਨੇ ਵਾਲੋ ਖੁਦਾ ਕਾ ਸੰਦੇਸ਼ਾ ਖੁਦਾ ਲੈ ਕੇ ਆਇਆ। ਅੱਜ ਖੁਦਾ ਰੂਪ ਲੱਗਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ, ਚਰਨਾਂ ਤੇ ਟਹਿ ਗਿਆ। ਅਸਲ ਵਿੱਚ ਇਹ ਬਾਬਰਕਿਆਂ ਦਾ ਇਤਿਹਾਸ ਹੀ ਬਣਿਆ ਹਿੰਦੁਸਤਾਨ ਵਿੱਚ। ਇੱਕ ਵਾਰੀ ਤੇ ਰਾਜ ਦੇ ਨਸ਼ੇ ਵਿੱਚ ਇਹਨਾਂ ਨੇ ਬੜੀ ਅੱਤ ਕੀਤੀ, ਬਹੁਤ ਬੜਾ ਕਤਲੇਆਮ ਮਚਾਇਆ, ਪਰ ਜਦੋਂ ਸਮਝ ਵਿੱਚ ਆ ਗਈ ਗੱਲ ਫਿਰ ਬਾਬੇ ਕਿਆਂ ਦੇ ਚਰਨੀ ਵੀ ਢਹਿ ਨੇ, ਕਿਉਂਕਿ ਬਾਬੇ ਤੇ ਬਾਬਰ ਦੀ ਟੱਕਰ ਇਮਨਾਬਾਦ ਦੀ ਧਰਤੀ ਤੋਂ ਸ਼ੁਰੂ ਹੋਈ ਹੈ। ਇਹ ਟੱਕਰ ਇੱਕ ਵਕਤੀ ਨਹੀਂ ਸੀ, ਪੁਸ਼ਤ ਦਰ ਪੁਸ਼ਤ ਚੱਲੀ ਹੈ। ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਜੇ ਅੱਜ ਘਟਨਾ ਵਾਪਰਦੀ ਹੈ ਕਿ ਜਹਾਂਗੀਰ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ 'ਤੇ ਢਹਿ ਕੇ ਆਪਣੇ ਕੋਲੋਂ ਜਿਹੜੀਆਂ ਭੁੱਲਾਂ ਹੋਈਆਂ ਅਤੇ ਭੁੱਲਾਂ ਬਖਸ਼ਾਉਂਦਾ ਹੈ, ਇਹ ਕਦੇ ਵਾਕਿਆ ਇਮਨਾਬਾਦ ਦੀ ਧਰਤੀ 'ਤੇ ਵੀ ਵਾਪਰਿਆ? ਰੂਸੀ ਤੁਰਕਿਸਤਾਨ ਵਿੱਚ ਇੱਕ ਰਿਆਸਤ ਪੈਂਦੀ ਹੈ ਫਰਗਾਨਾ, ਉਮਰ ਸ਼ੇਖ ਮਿਰਜ਼ਾ ਦਾ ਪੁੱਤਰ ਸੀ ਜ਼ਹੀਰੁਦੀਨ ਬਾਬਰ। ਦੁਪਹਿਰ ਦੇ ਦਿਨਾਂ ਵਿੱਚ ਉਹ ਇਤਿਹਾਸ ਛੇੜਿਆ। ਹੁਣ ਬਾਬਰ ਆਇਆ ਚੜ੍ਹ ਕੇ, ਸਮੇਂ ਦੇ ਹਥਿਆਰ ਲੈ ਕੇ ਆਇਆ। ਹਿੰਦੁਸਤਾਨ ਵਾਸੀ ਭੁੱਲ ਗਏ ਸੀ ਬਈ ਸਮੇਂ ਦੇ ਸ਼ਸਤਰ ਵਰਤਣੇ ਗੁਲਾਮ ਕਿਉਂ ਹੋਏ। ਉਹੀ ਰੱਥਾਂ 'ਤੇ ਚੜ੍ਹ ਕੇ ਲੜਾਈ ਜਿਹੜੀ ਸੀ ਉਹ ਤੇਜ਼ ਰਫਤਾਰ ਘੋੜਿਆਂ ਨਾਲ ਆਇਆ, ਉਹਨੇ ਸਮੇਂ ਨਾਲ ਸਮਝਦਿਆਂ ਹੋਇਆ ਐਸੇ ਹਥਿਆਰ ਵਰਤੇ ਸੀ। ਪਹਿਲੀ ਵਾਰੀ ਹਿੰਦੁਸਤਾਨ ਵਿੱਚ ਤੋਪਖਾਨਾ ਬਾਬਰ ਵੱਲੋਂ ਵਰਤਿਆ ਗਿਆ, ਪਹਿਲੀ ਵਾਰੀ ਹਿੰਦੁਸਤਾਨ ਵਿੱਚ ਤੋਪਖਾਨਾ ਬਾਬਰ ਨੇ ਵਰਤਿਆ, ਇਤਿਹਾਸ ਇਹ ਗੱਲ ਕਹਿੰਦਾ। ਹੁਣ ਬਾਬਰ ਆਇਆ, ਉਹਨੇ ਸਿਆਲਕੋਟ ਨੂੰ ਲੁੱਟਿਆ, ਸ਼ਹਿਰਾ ਪਿਆ ਉਜਾੜਿਆ ਸੀ ਭੇਰਾ ਸ਼ਹਿਰ, ਅਤੇ ਫਿਰ ਅੱਗੇ ਜਾ ਕੇ ਉਹਨੇ ਇਮਨਾਬਾਦ ਉੱਤੇ ਇੰਨਾ ਕਤਲੇਆਮ ਮਚਾਇਆ ਹੈ। ਸੈਦਪੁਰ ਦੇ ਪਠਾਣਾ ਨਾਲ ਗੁਰੂ ਨਾਨਕ ਦੇ ਮਹਾਰਾਜ ਵੀ ਬੰਦੀ ਬਣਾਏ ਗਏ ਸਨ। ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਜਦੋਂ ਸਮਝ ਵਿੱਚ ਆਈ ਗੱਲ, ਮੀਰ ਖਾਨ ਨੇ ਜਾ ਕੇ ਦੱਸਿਆ ਸੀ ਜਿਸ ਤੰਬੂ ਵਿੱਚ ਬੈਠਾ ਸੀ ਨਾ ਬਾਬਰ, ਜਿੱਥੇ ਰਾਜ ਦਾ ਜਿੱਤ ਦਾ ਨਸ਼ਾ ਹੈ, ਉੱਥੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋਇਆ ਸੀ। ਅਤੇ ਜਦੋਂ ਜਾ ਕੇ ਕਿਹਾ, ਕਹਿੰਦੇ ਉਹਨਾਂ ਢੱਕਾਂ ਨਾਲ ਉਹਨਾਂ ਜਿਹੜੇ ਬੰਨ੍ਹ ਕੇ ਲਿਆਏ ਆਪਾਂ ਸੈਦਪੁਰ ਦੇ ਪਠਾਣ ਪਠਾਣੀਆਂ ਦਵਾਣੀਆਂ, ਉਹਨਾਂ ਦੇ ਵਿੱਚ ਇੱਕ ਐਸਾ ਨਬੀਆਂ ਦਾ ਨਬੀ ਪੀਰਾਂ ਦਾ ਪੀਰ ਬੰਨਿਆ ਗਿਆ ਹੈ, ਜਾ ਕੇ ਦੇਖ ਤੇ ਸਹੀ, ਉੱਥੇ ਰੱਬ ਨਾਲ ਗੱਲਾਂ ਕਰਦਾ ਪਿਆ। ਲੜ ਖੜਾਉਂਦਾ ਹੋਇਆ ਬਾਬਰ ਆ ਰਿਹਾ, ਗੁਰੂ ਨਾਨਕ ਦੇ ਮਹਾਰਾਜ ਚੱਕੀ ਪੀ ਰਹੇ ਨੇ। ਕਈ ਕਹਿੰਦੇ ਜੀ ਆਪੇ ਚੱਲ ਰਹੀ ਸੀ, ਚਲੋ ਇਹ ਵੀ ਮੇਰੇ ਪਾਤਸ਼ਾਹ ਦੇ ਚੋਜ ਹੋਣਗੇ, ਆਪਾਂ ਤਰਕ ਨਹੀਂ ਕਰਨੀ। ਇੱਥੇ ਆ ਕੇ ਕਈ ਵਾਰੀ ਅਸੀਂ ਸਵਾਲ ਖੜਾ ਕਰ ਲੈਂਦੇ, ਬਈ ਇਹ ਤਾਂ ਕਰਾਮਾਤ ਹੋ ਗਈ, ਫਿਰ ਤਾਂ ਸਾਰਾ ਇਤਿਹਾਸ ਹੀ ਤੁਸੀਂ ਕਰਾਮਾਤ ਕਹੋਗੇ, ਜਿਹੜੇ ਇਸ ਗੱਲ ਨਾਲ ਸਹਿਮਤ ਨੇ ਵੀ ਚੱਕੀ ਆਪੇ ਕਿੱਦਾਂ ਚੱਲੀ, ਕਾਬਾ ਕਿੱਦਾਂ ਘੁੰਮ ਗਿਆ, ਪੰਜਾ ਲਾ ਕੇ ਪਹਾੜ ਕਿੱਦਾਂ ਰੋਕ ਦਿੱਤਾ ਗਿਆ। ਪਰ ਹੈ ਸਾਰੀ ਸ਼ਬਦ ਦੀ ਬਰਕਤ ਹੈ ਨਾ, ਸ਼ਬਦ ਵਿੱਚ ਖਿੱਚ ਕਿੰਨੀ ਹੈ, ਸ਼ਬਦ ਕਰਕੇ ਹੀ ਸਭ ਕੁਝ ਹੋਇਆ ਹੈ। ਬਾਬੇ ਕੋਲ ਸ਼ਬਦ ਹੀ ਐਸਾ ਹੈ, ਸ਼ਬਦਾਂ ਦੇ ਵਾਰ ਸਹਾਰ ਨਹੀਂ ਜੇ ਹੁੰਦੇ, ਸ਼ਬਦਾਂ ਦੇ ਵਾਰ ਸਹਾਰਨੇ ਬੜੇ ਔਖੇ ਜੇ। ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ ਜੰਮ ਕਰ ਮੁਗਲ ਚੜਾਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਕਹਿੰਦੇ ਜਦੋਂ ਸੁਣਿਆ ਬਾਬਰ ਨੇ ਤੇ ਬਾਬਰ ਚਰਨਾਂ 'ਤੇ ਢਹਿ ਗਿਆ। ਹੁਣ ਜ਼ਮਾਨੇ ਨੇ ਵੇਖਿਆ, ਦੁਨੀਆ ਨੇ ਵੇਖਿਆ, ਜਿਸ ਬਾਬਰ ਦਾ ਮੁਕਾਬਲਾ ਹਿੰਦੁਸਤਾਨ ਵਿੱਚ ਕੋਈ ਤਾਕਤ ਨਹੀਂ ਕਰ ਸਕੀ, ਉਹ ਇੱਕੋ ਇੱਕ ਐਸੀ ਤਾਕਤ ਹੈ ਅਤੇ ਸਦੀਵੀ ਤਾਕਤ ਹੈ ਜਿਹਦੇ ਸਾਹਮਣੇ ਵੱਡੀਆਂ ਵੱਡੀਆਂ ਤਾਕਤਾਂ ਨੇ ਇਸ ਤੋਂ ਨਬੂਦ ਹੋ ਗਈਆਂ। ਉਹ ਹੈ ਜੋਤ ਸਰੂਪ ਗੁਰੂ ਨਾਨਕ ਦੇਵ ਮਹਾਰਾਜ, ਜਿਹਦੇ ਦਰਸ਼ਨ ਕੀਤਿਆਂ ਹੀ ਬਾਬਰ ਦਾ ਜਿਹੜਾ ਸੀ ਸਾਰਾ ਹੀ ਨਸ਼ਾ ਲੈ ਗਿਆ, ਰਾਜ ਦਾ, ਹਕੂਮਤ ਦਾ, ਤਖਤ ਦਾ, ਤਾਜ ਦਾ, ਫੌਜਾਂ ਦਾ ਸਾਰਾ ਨਸ਼ਾ ਲੈ ਗਿਆ। ਦੁਨਿਆਵੀ ਭਾਵੇਂ ਸ਼ਰਾਬ ਦੇ ਪਿਆਲੇ ਵਿੱਚ ਮਸਤ ਹੋਇਆ, ਬਾਬਰ ਜਿੱਤ ਦੀ ਖੁਸ਼ੀ ਮਨਾ ਰਿਹਾ ਸੀ, ਜਸ਼ਨ ਮਨਾ ਰਿਹਾ ਸੀ, ਪਰ ਜਮਾਨੇ ਨੇ ਵੇਖਿਆ, ਉਹੀ ਬਾਬਰ ਜਿਹਨੇ ਸੈਦਪੁਰ ਦੇ ਪਠਾਣਾ ਦੀ ਪਰਵਾਹ ਨਹੀਂ ਕੀਤੀ, ਵੱਡੀਆਂ ਵੱਡੀਆਂ ਤਾਕਤਾਂ ਨੂੰ ਨੇ ਇਸ ਤੋਂ ਨਬੂਦ ਕੀਤਾ, ਗੁਰੂ ਨਾਨਕ ਦੇ ਚਰਨਾਂ 'ਤੇ ਢਹਿ ਕੇ ਬਾਦਸ਼ਾਹੀ ਦੀ ਭੀਖ ਮੰਗਦਾ ਵੇਖਿਆ ਗਿਆ। ਇਤਿਹਾਸ ਹੈ, ਇਹ ਨਵੀਂ ਗੱਲ ਨਹੀਂ ਹੋਈ, ਬਾਬਰ ਵੀ ਚਰਨਾਂ 'ਤੇ ਢਿਆ। ਅਤੇ ਬਾਬਰ ਤੋਂ ਬਾਅਦ ਇਹ ਤਖ਼ਤ ਹਮਾਜੂ ਨੇ ਸੰਭਾਲਿਆ, ਕਦੇ ਕਨੌਜ ਦਾ ਮੈਦਾਨ ਹਾਰ ਕੇ ਆਉਂਦਾ ਹੈ ਅਤੇ ਬਾਬੇ ਦੇ ਗੱਦੀ ਨਸ਼ੀਨ ਧੰਨ ਗੁਰੂ ਅੰਗਦ ਦੇ ਮਹਾਰਾਜ ਖਡੂਰ ਸਾਹਿਬ, ਇਤਿਹਾਸ ਬਣਿਆ ਹੈ। ਮੇਰੇ ਪਾਤਸ਼ਾਹ ਬੱਚਿਆਂ ਨੂੰ ਪੜ੍ਹਾ ਰਹੇ ਸਨ ਅਤੇ ਉਸ ਵੇਲੇ ਕਿਸੇ ਪਿਆਰੇ ਨੇ ਆ ਕੇ ਕਿਹਾ, ਕਹਿੰਦੇ ਜੀ ਬਾਦਸ਼ਾਹ ਆਇਆ, ਬਾਬਰ ਦਾ ਪੁੱਤਰ ਹਮਾਜੂ ਆਇਆ ਹੈ। ਮੇਰੇ ਪਾਤਸ਼ਾਹ ਨੇ ਸੁਣੀ ਅਣਸੁਣੀ ਕਰ ਦਿੱਤੀ, ਆਇਆ ਹੋਵੇਗਾ ਸਾਨੂੰ ਪਰਵਾਹ ਕੋਈ ਨਹੀਂ, ਕਿਉਂਕਿ ਬਾਬੇ ਕਿਹਾ ਨੇ ਇਹਨਾਂ ਝੂਠੇ ਬਾਦਸ਼ਾਹ ਦੀ ਕੋਈ ਪਰਵਾਹ ਨਹੀਂ ਕਰਨੀ, ਇਤਿਹਾਸ ਹੈ। ਤੇ ਹੁਣ ਖਾਲਸਾ ਜੀ ਉਹ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਗੁਰੂ ਅੰਗਦ ਦੇ ਮਹਾਰਾਜ ਉੱਤੇ ਗੁੱਸੇ ਵਿੱਚ ਆ ਕੇ ਹਮਾਜੂ ਮਿਆਨ ਵਿੱਚੋਂ ਤੇਗ ਕੱਢ ਕੇ ਕੁਝ ਵਾਰ ਕਰਨਾ ਚਾਹੁੰਦਾ ਸੀ, ਪਰ ਉਹਦੇ ਹੱਥ ਕੰਬਣ ਲੱਗ ਪਏ ਜਦੋਂ ਦਰਸ਼ਨ ਕੀਤੇ ਨਾ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਚਿਹਰੇ ਤੋਂ ਐਸਾ ਜਲਾਲ ਨਜ਼ਰ ਆਇਆ, ਇਹ ਐਸਾ ਨੂਰ ਨਜ਼ਰ ਆਇਆ, ਹੱਥ ਕੰਬਣ ਲੱਗ ਪਏ ਇਹ ਤੋਂ ਪਹਿਲਾਂ ਕਿ ਮਿਆਨ ਵਿੱਚੋਂ ਤੇਗ ਬਾਹਰ ਆਉਂਦੀ ਤੇ ਗੁਰੂ ਅੰਗਦ ਦੇ ਮਹਾਰਾਜ ਉੱਤੇ ਚੱਲਦੀ ਤੇ ਸ਼ਹੀਦੀ ਭਾਵੇਂ ਉਦੋਂ ਹੋ ਜਾਣੀ ਸੀ। ਪਰ ਦੇਖੋ ਖਾਲਸਾ ਜੀ ਉਸ ਵੇਲੇ ਕਹਿੰਦੇ ਹਮਾਜੂ ਨੂੰ ਲਲਕਾਰ ਸੀ ਬਾਬੇ ਕਿਆਂ ਦੇ ਘਰ ਵਿੱਚੋਂ, ਓਏ ਹਮਾਜੂ ਇਹ ਬੁਜ਼ਦਿਲੀ ਤੇ ਕਾਇਰਤਾ ਹੈ, ਆਹ ਜਿਹੜੀ ਤੇਗ ਸਾਡੇ ਤੇ ਚੁੱਕੇ ਅਜ਼ਮਾ ਰਿਹਾ ਨਾ ਇਹਨੂੰ, ਇਹ ਕਿੱਥੇ ਗਈ ਸੀ ਸ਼ੇਰ ਸ਼ਾਹ ਸੂਰੀ ਅੱਗੇ ਜਦੋਂ ਖੁੰਡੀ ਹੋ ਗਈ ਕਨੌਜ ਦਾ ਮੈਦਾਨ ਹਾਰ ਕੇ ਆਇਆ ਹੈ। ਉਹ ਸੂਰਮਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਕੋਈ ਆਪਣੀ ਤੇਗ ਦੀ ਧਾਰ ਨੂੰ ਕਿਸੇ ਫਕੀਰ ਦੇ ਉੱਤੇ ਪਰਖਦਾ ਪਿਆ ਹੋਵੇ। ਹੁਣ ਹਮਾਜੂ ਗੁਰੂ ਅੰਗਦ ਦੇ ਮਹਾਰਾਜ ਉੱਤੇ ਚਰਨਾਂ ਤੇ ਢਿਆ ਤੇ ਬਾਦਸ਼ਾਹੀ ਦੀ ਭੀਖ ਇਹਨੇ ਵੀ ਮੰਗੀ, ਬਾਦਸ਼ਾਹੀ ਦੀ ਭੀਖ ਇਹਨੇ ਵੀ ਮੰਗੀ। ਅੱਗੇ ਸਮਾਂ ਚੱਲਿਆ, ਧੰਨ ਗੁਰੂ ਅਮਰਦਾਸ ਬਾਬੇ ਕਿਆਂ ਦੇ ਗੱਦੀ ਨਸ਼ੀਨ ਬਣੇ ਤੇ ਉਧਰ ਬਾਬਰ ਕਿਆਂ ਦੇ ਤਖ਼ਤ ਨਸ਼ੀਂ ਕੌਣ ਨੇ? ਅਕਬਰ। ਅਕਬਰ ਸਿਆਣਾ ਸੀ, 49 ਸਾਲ ਰਾਜ ਕਰ ਗਿਆ, ਉਹ ਤੇ ਲੰਗਰਾਂ ਵਿੱਚ ਆ ਕੇ ਲੰਗਰ ਛਕਦਾ ਰਿਹਾ। ਇਤਿਹਾਸ ਇਹ ਗੱਲ ਕਹਿੰਦਾ ਇਹ ਘਰ ਗੁਰੂ ਨਾਨਕ ਦਾ ਘਰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓੜ ਤੇ ਨਿਆਸਰਿਆਂ ਦਾ ਆਸਰਾ ਹੈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਘ ਹਮਕੋ ਬਨ ਆਈ, ਅਵਲ ਅੱਲੇ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਆਵਾਜ਼ਾਂ ਆਉਂਦੀਆਂ ਇਸ ਘਰ ਦੇ ਵਿੱਚੋਂ ਤੇ ਕੋਈ ਇਸ ਘਰ ਦੇ ਵਿੱਚ ਆ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਆਪਣੇ ਜਨੂਨ ਵਿੱਚ ਆਇਆ, ਆਪਣੇ ਤਵਸਬ ਵਿੱਚ ਆਇਆ, ਇਹਨਾਂ ਦੇਵਤਿਆਂ ਦੀ ਸਭਾ ਵੱਲ ਵੇਖ ਕੇ ਨਾ ਜਰਦਿਆਂ ਹੋਇਆਂ ਗੋਲੀ ਚਲਾਉਂਦਾ ਹੋਵੇ? ਸਜ਼ਾ ਤਾਂ ਮਿਲੇਗੀ, ਜ਼ਰੂਰ ਮਿਲੇਗੀ, ਕਿਉਂਕਿ ਇੱਥੋਂ ਗਿਆਨ ਉਹ ਪ੍ਰਾਪਤ ਹੁੰਦਾ ਹੈ, ਮੁਕਤੀ ਜੀਵਨ ਜਿੱਥੋਂ ਮਿਲਦਾ ਹੈ ਨਾ ਉਹ ਇੱਥੋਂ ਪ੍ਰਾਪਤ ਹੁੰਦਾ ਹੈ। ਅਤੇ ਫਿਰ ਇੱਥੇ ਆ ਕੇ ਕੋਈ ਇਸ ਤਰੀਕੇ ਦੇ ਨਾਲ ਸੰਗਤਾਂ ਦੇ ਉੱਤੇ ਵਾਰ ਕਰੇ, ਜਿਨ੍ਹਾਂ ਨੇ ਪ੍ਰਚਾਰ ਕਰਨਾ ਉਹਨਾਂ ਉੱਤੇ ਵਾਰ ਕਰੇ, ਘਟਨਾ ਵਾਪਰੀ ਹੈ ਅਮੈਰੀਕਾ ਦੇ ਵਿੱਚ, ਬੜੀ ਦੁਖਦਾਈ ਘਟਨਾ ਹੈ, ਹਰ ਇੱਕ ਦੇ ਸਿੱਖ ਦੇ ਹਿਰਦੇ ਵਲੂੰਦਰੇ ਗਏ ਨੇ, ਇਹ 'ਚ ਕੋਈ ਦੋ ਰਾਇਆਂ ਨਹੀਂ, ਅਤ ਕਥਨੀ ਨਹੀਂ, ਪਰ ਇਹ ਇਤਿਹਾਸ ਆਪਣਾ ਪਿੱਛੇ ਤੋਂ ਤੁਰਿਆ ਆਉਂਦਾ ਹੈ। ਖਾਲਸਾ ਜੀਓ ਸੱਚ ਨੂੰ ਉਜਾਗਰ ਕਰਨ ਲਈ ਬੜੀ ਜੱਦੋਜਹਿਦ ਕਰਨੀ ਪਈ, ਬੜਾ ਸੰਘਰਸ਼ ਕਰਨਾ ਪਿਆ, ਪਰ ਜਦੋਂ ਆਪਣੇ ਸਾਹਮਣੇ ਕੋਈ ਇਹੋ ਜਿਹੀ ਦੁਖਦਾਈ ਘਟਨਾ ਵਾਪਰਦੀ ਹੈ ਤਾਂ ਆਪਾਂ ਨੂੰ ਜਿੱਥੇ ਇਤਿਹਾਸ ਪਿਛਲਾ ਚੇਤੇ ਆਉਂਦਾ ਹੈ ਉੱਥੇ ਇਹਨਾਂ ਲੋਕਾਂ ਤੋਂ ਸੁਚੇਤ ਹੋਣ ਵਾਸਤੇ ਵੀ ਅਤੇ ਅਗਲੇ ਕਦਮ ਆਪਾਂ ਕਿੱਦਾਂ ਨੇ ਪੁੱਟਣੇ ਹੈ, ਕੌਮ ਨੇ ਅੱਗੇ ਵੱਲ ਨਿਸ਼ਾਨਾ ਕਿਵੇਂ ਸਾਧਣਾ ਹੈ, ਆਪਾਂ ਨੇ ਕਿਵੇਂ ਤੁਰਨਾ ਹੈ, ਕਿਉਂਕਿ ਸਾਡੀ ਏਕਤਾ ਜੇ ਬਣੀ ਰਹੇਗੀ, ਸਾਡੀ ਅਖੰਡਤਾ ਜੇ ਭਾਈਵਾਲਤਾ ਸਾਂਝੀਵਾਲਤਾ ਬਣੀ ਰਹੇਗੀ, ਇਹਨਾਂ ਲੋਕਾਂ ਨੂੰ ਅਸੀਂ ਮੂੰਹ ਤੋੜਵਾਂ ਜਵਾਬ ਦੇ ਸਕਦੇ ਹਾਂ। ਅੱਜ ਲੋੜ ਹੈ ਮੀਡੀਏ ਰਾਹੀਂ ਸਿੱਖੀ ਦੀ, ਸਿੱਖ ਦੀ ਕਿ ਇਹ ਪਰਿਭਾਸ਼ਾ ਕੀ ਹੈ, ਕਿ ਸਿੱਖ ਕੌਣ ਹੈ, ਸਿੱਖੀ ਕੀ ਹੈ ਅਤੇ ਸਿੱਖੀ ਦਾ ਕੀ ਸੁਨੇਹਾ ਹੈ ਲੋਕਾਈ ਨੂੰ, ਗੁਰੂ ਸਾਹਿਬਾਨ ਕੀ ਸੁਨੇਹਾ ਦਿੰਦੇ ਨੇ, ਇਹੀ ਗੁਰੂ ਨਾਨਕ ਦਾ ਦਰਬਾਰ ਹੈ। ਹਿੰਦੂ ਮੁਸਲਮਾਨ ਜੈਨੀ ਬੋਧੀ ਪਾਰਸੀ ਊਚ ਨੀਚ ਜੋਗੀ ਜੰਗਮ ਪੰਡਿਤ ਸਰੇਵੜਾ ਰਾਜਾ ਕੰਗਾਲ, ਕੋਈ ਸਿੱਖ ਭਾਵੇਂ ਕੋਈ ਸਿੱਖ ਦਾ ਵੈਰੀ ਬਣ ਕੇ ਆਏ, ਦੇਖੋ ਰੋਕ ਟੋਕ ਕੋਈ ਨਹੀਂ ਹੈ, ਅਤੇ ਪਰ ਜੇ ਕੋਈ ਇਸ ਸਭਾ ਦੇ ਉੱਤੇ ਆ ਕੇ ਗੋਲੀ ਚਲਾਉਂਦਾ ਹੈ, ਕੋਈ ਐਸਾ ਭਾਣਾ ਵਰਤਾਉਂਦਾ ਹੈ ਅਤੇ ਆਪਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਰੀ ਸੰਗਤ ਨੇ ਅਰਦਾਸ ਕਰਨੀ, ਅੱਜ ਦਾ ਸਮਾਗਮ ਪ੍ਰੋਗਰਾਮ ਬਣਿਆ ਹੋਇਆ ਪ੍ਰਬੰਧਕ ਕਮੇਟੀ ਵੱਲੋਂ, ਸਾਰੀ ਸੰਗਤ ਵੱਲੋਂ ਹੀ, ਬਹੁਤ ਹੀ ਸਤਿਕਾਰਯੋਗ ਹੈੱਡ ਪ੍ਰੀਚਰ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਉਹਨਾਂ ਨੇ ਵਾਰ ਵਾਰ ਆਪ ਜੀ ਦੀ ਸੇਵਾ ਵਿੱਚ ਅਨਾਊਂਸਮੈਂਟ ਕੀਤੀ ਹੈ ਕਿ ਉਹ ਉੱਥੇ ਜਿਹੜੇ ਸ਼ਹੀਦ ਹੋਏ ਨੇ ਅਮੈਰੀਕਾ ਵਿੱਚ ਗੁਰਦੁਆਰੇ 'ਚ ਜਿੱਥੇ ਗੋਲੀ ਕਾਂਡ ਇਹ ਵਾਪਰਿਆ, ਆਪਾਂ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ, ਨਾਲੇ ਨਾਲੇ ਅਗਲੇ ਸਮੇਂ ਵਾਸਤੇ ਆਪਾਂ ਸੁਚੇਤ ਹੋਣਾ ਹੈ। ਜਿੱਥੋਂ ਖਾਲਸਾ ਜੀ ਉਹ ਆਪਾਂ ਪੰਜਾਬ ਵਾਸਤੇ ਪਿੱਛੇ ਵਾਸਤੇ ਬਹੁਤ ਕੁਝ ਸੋਚਦੇ ਹਾਂ, ਕੋਈ ਮਹਾਂਪੁਰਖ ਆ ਜਾਂਦਾ ਹੈ ਜੋ ਵੀ ਕਹਿੰਦਾ ਹੈ, ਤੁਸੀਂ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਸਭ ਕੁਝ ਕਰਦੇ ਹੋ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਪਰ ਹੁਣ ਸਮਾਂ ਹੈ ਮੀਡੀਏ ਰਾਹੀਂ ਆਪਾਂ ਕੋਈ ਇਹੋ ਜਿਹਾ ਚੈਨਲ ਇੱਥੋਂ ਕੈਨੇਡਾ ਤੋਂ, ਜਿਹੜਾ ਚੈਨਲ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੀ ਇੱਕ ਆਪਣੀ ਵੱਖਰੀ ਪਛਾਣ, ਜਿਹੜੀ ਵੱਖਰੀ ਹੋਂਦ, ਸਿੱਖੀ ਦਾ ਸੁਨੇਹਾ ਕੀ ਹੈ, ਅਸੀਂ ਉਹਨਾਂ ਨਾਲ ਨਹੀਂ ਮਿਲਦੇ ਜਿਨ੍ਹਾਂ ਨੇ ਹਮੇਸ਼ਾ ਇਨਸਾਨੀਅਤ ਦਾ ਕਾਣ ਕੀਤਾ ਹੈ, ਅਤੇ ਉਹ ਸਮਝ ਕੇ ਸਾਡੇ ਉੱਤੇ ਜਾਂ ਉਸ ਭਾਵਨਾ ਨਾਲ ਉਹਨੇ ਗੋਲੀ ਚਲਾਈ ਹੋਵੇ ਵੀ ਸਾਨੂੰ ਉਹ ਸਮਝਿਆ ਹੋਵੇ, ਇਹ ਸਾਨੂੰ ਦੱਸਣ ਦੀ ਲੋੜ ਹੈ, ਸਰਕਾਰਾਂ ਤੱਕ ਪਹੁੰਚ ਕਰਨ ਦੀ ਲੋੜ ਹੈ। ਜਿੱਥੇ ਹੋਰ ਪਾਸੇ ਆਪਾਂ ਡਾਲਰ ਖਰਚ ਕਰਦੇ ਹਾਂ, ਗੁਰਦੁਆਰੇ ਬਣਾਈ ਜਾਂਦੇ, ਸੰਗਮਰਮਰ ਲੱਗਿਆ ਹੋਇਆ ਹੈ, ਲੋੜ ਹੈ। ਉਹ ਜਦੋਂ ਗੁਰਦੁਆਰੇ ਕੱਚੇ ਹੁੰਦੇ ਸੀ ਅਤੇ ਸਿੱਖੀ ਬੜੀ ਪੱਕੀ ਹੁੰਦੀ ਸੀ, ਅੱਜ ਗੁਰਦੁਆਰੇ ਤੇ ਪੱਕੇ ਹੋ ਰਹੇ ਨੇ ਕਿਉਂਕਿ ਮਾਇਆ ਇੱਥੋਂ ਵੀ ਜਾ ਰਹੀ ਹੈ। ਕੋਈ ਆ ਜਾਂਦਾ ਹੈ ਰਾਗੀ ਢਾਡੀ ਕਥਾਵਾਚ, ਕੋਈ ਸੰਤ, ਕੋਈ ਸੁਨੇਹਾ ਦਿੰਦਾ ਹੈ ਤੁਹਾਨੂੰ ਵੀ ਉੱਥੇ ਆਹ ਕੁਝ ਬਣ ਰਿਹਾ, ਅਸੀਂ ਆਹ ਅਕੈਡਮੀ ਖੋਲ੍ਹ ਰਹੇ ਹਾਂ, ਉਹ ਗੁਰਦੁਆਰੇ ਦੀ ਇਮਾਰਤ ਬਣਨੀ ਹੈ, ਤੁਸੀਂ ਕਿਰਤ ਕਮਾਈਆਂ ਵਿੱਚੋਂ ਦਸਵੰਧ ਕੱਢਦੇ ਹੋ, ਸਟੇਜਾਂ ਉੱਤੇ ਰੱਖਦੇ ਹੋ, ਪਰ ਲੋੜ ਹੈ ਇੱਥੇ ਵੀ ਤੁਸਾਂ ਨੇ ਆਪਣੀ ਵੱਖਰੀ ਪਛਾਣ ਜਿਹੜੀ ਬਣਾਈ ਹੈ ਇਹਨੂੰ ਹੋਰ ਉਜਾਗਰ ਕਰਨ ਵਾਸਤੇ ਮੀਡੀਏ ਰਾਹੀਂ, ਚੈਨਲ ਰਾਹੀਂ ਵੀਰ ਆਏ ਹੋਏ ਨੇ। ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸਮੇਂ ਨੂੰ ਸਮਝਦਿਆਂ ਹੋਇਆ ਇਹ ਰਿਕਾਰਡਿੰਗ ਕਰਨੀ ਹੈ, ਔਰ ਕਿਉਂਕਿ ਇੱਥੋਂ ਸੁਨੇਹਾ ਜਿਹੜਾ ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਘਾ ਮਕੋਬਾ ਨਾ ਹੀ, ਇਹ ਸੁਨੇਹਾ ਹੈ ਗੁਰੂ ਨਾਨਕ ਦੇ ਦਰਬਾਰ ਵਿੱਚੋਂ। ਕੋਈ ਇਸ ਭਾਵਨਾ ਨਾਲ, ਇਸ ਸੋਚ ਨਾਲ ਨਾ ਆਵੇ ਕਿ ਇਹਨਾਂ ਇਹ ਉਹਨਾਂ ਨਾਲ ਮਿਲੇ ਹੋਏ ਨੇ ਕਿ ਜਿਹੜੇ ਇਨਸਾਨੀਅਤ ਨੂੰ ਵੇਖਣਾ ਨਹੀਂ ਮੰਗਦੇ, ਉਹ ਸਮਝ ਕੇ ਸਾਡੇ ਉੱਤੇ ਕੋਈ ਇਹੋ ਜਿਹਾ ਭਾਣਾ ਨਾ ਵਰਤਾਵੇ। ਸੁਚੇਤ ਹੋਣ ਦੀ ਲੋੜ ਹੈ, ਰਹੋ ਵਿਚਾਰ, ਆਓ ਪ੍ਰਸੰਗ ਨੂੰ ਅੱਗੇ ਤੁਰਨ ਦਾ ਯਤਨ ਕਰਾਂ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਚਰਨਾਂ ਵਿੱਚ ਜਹਾਂਗੀਰ ਹੈ, ਅਕਬਰ ਦਾ ਇਤਿਹਾਸ ਵੀ ਚੱਲਿਆ, ਇਤਿਹਾਸ ਤੁਰਿਆ ਆਉਂਦਾ ਹੈ। ਹੁਣ ਵੱਡੇ ਵੱਡੇ ਮੀਰ ਆਪਣੇ ਆਪ ਨੂੰ ਅਖਵਾਉਣ ਵਾਲੇ ਉਹ ਵੀ ਚਰਨਾਂ 'ਤੇ ਢਹਿ ਗਏ, ਅਤੇ ਜੇ ਪੀਰੀ ਦੀ ਗੱਲ ਕਰੀਏ, ਗੁਜਰਾਤ ਵਿੱਚ ਮੇਰੇ ਪਾਤਸ਼ਾਹ ਗਏ ਸੀ ਸਿੱਖੀ ਦਾ ਪ੍ਰਚਾਰ ਕਰਨ ਲਈ। ਇੱਕ ਸ਼ਾਹ ਦੌਲਾ ਰੱਬ ਤੱਕ ਪਹੁੰਚਿਆ ਹੋਇਆ ਖੁਦਾ ਪ੍ਰਸਤੀ ਇਨਸਾਨ ਹੈ, ਬੜੀ ਇਲਾਕੇ ਦੇ ਵਿੱਚ ਇਹਦੀ ਚਰਚਾ ਹੈ, ਪਰ ਉਪਕਾਰ ਦੇ ਕੰਮ ਕਰਦਾ ਹੈ, ਪਰ ਇੱਕ ਇਹਦਾ ਅਹਿਲਕਾਰ ਹੈ, ਮੁਰੀਦ ਹੈ, ਜਿਹਦਾ ਨਾਂ ਹੈ ਜਹਾਂਗੀਰ। ਉਹਦਾ ਨਾਂ ਵੀ ਜਹਾਂਗੀਰ ਇਤਿਹਾਸ ਵਿੱਚ ਆਇਆ, ਜਿਹੜਾ ਸ਼ਾਹ ਦੌਲੇ ਦਾ ਮੁਰੀਦ ਸੀ। ਉਹਨੇ ਜਦੋਂ ਦੇਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਵੱਲ ਏਡੀਆਂ ਵੱਡੀਆਂ ਫੌਜਾਂ ਨਾਲ ਨੇ, ਇਹ ਲਾਹੌਰ ਲਸ਼ਕਰ ਸਾਰਾ ਵੇਖਿਆ ਗਿਆ ਨਾ, ਅਤੇ ਇਹਨੇ ਵੀ ਸਵਾਲ ਕੀਤਾ ਸੀ ਜਦੋਂ ਦਰਬਾਰ। ਸ਼ਾਹ ਦੌਲਾ ਨੇ ਮੱਥਾ ਟੇਕਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ, ਸਮਝ ਲਓ ਹੁਣ ਪੀਰ ਦੀ ਪੀਰੀ ਵੀ ਖਿੱਚੀ ਗਈ ਹੈ, ਮੇਰੇ ਪਾਤਸ਼ਾਹ ਇਹਨਾਂ ਪੀਰਾਂ ਦਾ ਸਤਿਕਾਰ ਕਰਦੇ ਸਨ। ਜਹਾਂਗੀਰ ਵੇਖ ਕੇ ਮੱਚ ਉੱਠਿਆ, ਜਿਹੜਾ ਸ਼ਾਹ ਦੌਲਾ ਦਾ ਮਰੀਜ਼ ਸੀ, ਬਈ ਇਹ ਕਿਹੜਾ ਆ ਗਿਆ, ਇੱਦਾਂ ਦਾ ਪਹਿਲਾਂ ਕਦੇ ਨਹੀਂ ਤੱਕਿਆ, ਇਹਦੇ ਤਨ ਉੱਤੇ ਕੇਸਰੀ ਬਾਣਾ, ਸੀਸ ਉੱਤੇ ਦਸਤਾਰ ਅਤੇ ਮੱਥੇ 'ਤੇ ਹੀਰਿਆ ਜੜੀ ਕਲਗੀ ਹੈ, ਇਹਦੇ ਖੱਬੇ 'ਤੇ ਸੱਜੇ ਦੋ ਤੇਗਾ ਪਾਈਆਂ ਹੋਈਆਂ ਨੇ, ਇਹ ਜੋ ਲਾਹੌਰ ਲਸ਼ਕਰ ਨਾਲ ਲੈ ਕੇ ਆਇਆ ਹੈ, ਆਪਣੇ ਆਪ ਨੂੰ ਪੀਰੀ ਦਾ ਹੁੱਕਾ ਦਿੰਦਾ, ਇਹ ਕੌਣ ਹੋ ਸਕਦਾ ਹੈ ਜਿਹਦੇ ਅੱਗੇ ਸਾਡਾ ਵੱਡਾ ਜਿਹੜਾ ਸ਼ਾਹ ਭਾਵ ਸ਼ਾਹ ਦੌਲਾ ਵੀ ਮੱਥਾ ਟੇਕਦਾ ਪਿਆ ਹੈ। ਜਹਾਂਗੀਰ ਨੇ ਸਵਾਲ ਕੀਤੇ, ਕਹਿੰਦਾ ਹਿੰਦੂ ਕੀ ਅਤੇ ਪੀਰੀ ਕੀ, ਔਰਤ ਕੀ ਅਤੇ ਫਕੀਰੀ ਕੀ, ਪੁੱਤਰ ਕੀ ਅਤੇ ਵੈਰਾਗ ਕੀ, ਦੌਲਤ ਕੀ ਅਤੇ ਤਿਆਗ ਕੀ। ਜਦੋਂ ਇਹਨੇ ਸਵਾਲ ਕੀਤੇ ਗੁਰੂ ਹਰਗੋਬਿੰਦ ਪਾਤਸ਼ਾਹ ਇਹਦੇ ਹੀ ਪੀਰ ਦੇ ਸਾਹਮਣੇ ਇਹਦੇ ਮਰੀਦ ਦੇ ਸ਼ੰਕੇ ਨਿਵਰਤ ਕਰਨ ਵਾਸਤੇ ਇਹਦੇ ਸਵਾਲਾਂ ਦਾ ਜਵਾਬ ਹੇ ਆਇਓ ਦੇਣ ਲੱਗੇ ਨੇ ਬਾਈ।
ਮੰਨਿਆ ਜਾਂਦਾ ਉਹ ਚੰਗਾ ਇਨਸਾਨ ਜਗ ਤੇ, ਮੰਨਿਆ ਜਾਂਦਾ।
ਕੁਝ ਕਹਿ ਸਕੀ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਨਾ ਚਿਤਾਰਦਿਆਂ ਹੋਇਆਂ ਆਸੀਸ ਬਖਸ਼ਿਸ਼ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।